ਵਾਰ 14 ਦੀ ਵਿਚਾਰ ਕਥਾ ਵਿਆਖਿਆ ਆਰੰਭ ਹੋ ਰਹੀ ਹੈ। ਵਾਰ 14 ਦੀ ਪੌੜੀ 1 ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਸਤਿਗੁਰ ਸੱਚਾ ਨਾਉ ਗੁਰਮੁਖ ਜਾਣੀਐ, ਸਾਧ ਸੰਗਤ ਸੱਚ ਥਾਉ ਸ਼ਬਦ ਵਖਾਣੀਐ, ਦਰਗਹ ਸੱਚ ਨਿਆਉ ਜਲ ਦੁੱਧ ਛਾਣੀਐ, ਗੁਰਸਰਣੀ ਅਸਰਾਉ ਸੇਵ ਕਮਾਣੀਐ, ਸ਼ਬਦ ਸੁਰਤ ਸੁਣ ਗਾਉ ਅੰਦਰ ਆਣੀਐ, ਤਿਸ ਕੁਰਬਾਣ ਜਾਉ ਮਾਣ ਨਿਮਾਣੀਐ, ਤਿਸ ਕੁਰਬਾਣ ਜਾਉ ਮਾਣ ਨਿਮਾਣੀਐ। ਸਤਿਗੁਰ ਸੱਚਾ ਨਾਉ ਗੁਰਮੁਖ ਜਾਣੀਐ। ਸਤਿਗੁਰੂ ਜੀ ਦਾ ਨਾਮ ਸੱਚਾ ਹੈ, ਪਰ ਇਸ ਨੂੰ ਸਾਰੇ ਦੇ ਸਾਰੇ ਲੋਕ ਨਹੀਂ ਜਾਣਦੇ। ਗੁਰਮੁਖ ਜਾਣੀਐ, ਗੁਰਮੁਖ ਲੋਕ ਇਸ ਨੂੰ ਜਾਣਦੇ ਹਨ, ਭਾਵ ਜਿਹੜੇ ਸਤਿਗੁਰੂ ਦੀ ਸ਼ਰਨ ਪਏ ਨੇ, ਜਿਹੜੇ ਸੁਰਤ ਬਿਰਤੀ ਕਰਕੇ ਆਪਣੇ ਮੁਖ ਨੂੰ ਗੁਰੂ ਵਾਲੇ ਪਾਸੇ ਰੱਖਦੇ ਨੇ, ਉਹ ਗੁਰਮੁਖ ਲੋਕ ਇਸ ਗੱਲ ਨੂੰ ਜਾਣਦੇ ਨੇ ਕਿ ਸਤਿਗੁਰੂ ਆਪ ਸੱਚਾ, ਉਸ ਦਾ ਨਾਮ ਵੀ ਸੱਚਾ ਹੈ। ਸਤਿਗੁਰੂ ਸਦਾ ਥਿਰ ਰਹਿਣ ਵਾਲਾ ਹੈ, ਉਸ ਦਾ ਨਾਮ ਵੀ ਸਦਾ ਥਿਰ ਰਹਿਣ ਵਾਲਾ ਅਵਿਨਾਸੀ ਹੈ। ਸਾਧ ਸੰਗਤ ਸੱਚ ਥਾਉ ਸ਼ਬਦ ਵਖਾਣੀਐ, ਸਤਿਗੁਰਾਂ ਦੀ ਸਾਧ ਸੰਗਤ ਹੀ ਸੱਚਾ ਥਾਉ ਹੈ। ਕਿਉਂ ਜੋ ਉਸ ਜਗ੍ਹਾ ਦੇ ਉੱਤੇ ਸ਼ਬਦ ਦਾ ਵਖਿਆਨ ਹੁੰਦਾ ਹੈ, ਉੱਥੇ ਨਿਰੰਕਾਰ ਪਰਮੇਸ਼ਰ ਦੇ ਨਾਮ ਦਾ ਚਰਚਾ ਹੁੰਦਾ ਹੈ, ਇਸ ਲਈ ਉਹ ਥਾਂ ਵੀ ਸੱਚਾ ਹੈ। ਧਿਆਨ ਦੇਣਾ, ਭਾਈ ਗੁਰਦਾਸ ਜੀ ਨੇ ਪਹਿਲਾਂ ਜ਼ਿਕਰ ਕੀਤਾ ਸਤਿਗੁਰੂ ਸੱਚਾ ਹੈ, ਉਸ ਦਾ ਨਾਮ ਸੱਚਾ ਹੈ। ਗੁਰਮੁਖ ਲੋਕ ਇਸ ਗੱਲ ਨੂੰ ਜਾਣਦੇ ਨੇ ਕਿ ਸਾਧ ਸੰਗਤ ਵੀ ਜਿਹੜਾ ਥਾਂ ਹੈ ਉਹ ਸੱਚਾ ਹੈ, ਕਿਉਂਕਿ ਉੱਥੇ ਸ਼ਬਦ ਦਾ ਵਖਿਆਨ ਹੁੰਦਾ ਹੈ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ, ਜਿੱਥੇ ਮੇਰੇ ਸਤਿਗੁਰ ਨੇ ਕਦਮ ਧਰਿਆ ਉਹ ਵੀ ਥਾਂ ਪਵਿੱਤਰ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਸ਼ਬਦ ਦਾ ਵਿਖਿਆਨ ਤੇ ਸ਼ਬਦ ਦਾ ਚਰਚਾ, ਪਰਮਾਤਮਾ ਦੀਆਂ ਬਾਤਾਂ ਪੈਂਦੀਆਂ ਨੇ, ਉਹ ਥਾਂ ਵੀ ਪੂਜਣ ਯੋਗ ਹੈ। ਭਾਵ ਸਾਧ ਸੰਗਤ ਸੱਚ ਥਾਂ, ਇਹ ਸੱਚਾ ਥਾਂ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਐ, ਜਿੱਥੇ ਨਾਮ ਦਾ ਵਿਖਿਆਨ ਨਾਮ ਦਾ ਚਰਚਾ, ਉਹ ਥਾਂ ਵੀ ਪਵਿੱਤਰ ਥਾਂ ਹੈ ਤੇ ਸੱਚੀ ਸੁੱਚੀ ਥਾਂ ਹੈ। ਦਰਗਹ ਸੱਚ ਨਿਆਉ ਜਲ ਦੁੱਧ ਛਾਣੀਐ। ਸਤਿਗੁਰੂ ਜੀ ਦੀ ਸਭਾ ਵਿੱਚ ਦਰਗਹ ਸੱਚ ਨਿਆਉ, ਗੁਰੂ ਦੀ ਦਰਗਾਹ ਭਾਵ ਸਤਿਗੁਰੂ ਦੀ ਹਜ਼ੂਰੀ ਚ, ਸਤਿਗੁਰੂ ਜੀ ਦੀ ਸਭਾ ਵਿੱਚ ਸੱਚ ਦਾ ਨਿਆਂ ਹੁੰਦਾ ਹੈ। ਪਾਣੀ ਤੇ ਦੁੱਧ ਅੱਡੋ ਅੱਡ ਕਰ ਦਿੱਤਾ ਜਾਂਦਾ ਹੈ। ਇੱਥੇ ਸੱਚੇ ਨੂੰ ਸੱਚਾ ਅਤੇ ਝੂਠੇ ਨੂੰ ਝੂਠਾ, ਗੁਰਮੁਖ ਨੂੰ ਗੁਰਮੁਖ ਤੇ ਮਨਮੁਖ ਨੂੰ ਮਨਮੁਖ ਕਿਹਾ ਜਾਂਦਾ ਹੈ। ਸਤਿਗੁਰ ਦੀ ਹਜ਼ੂਰੀ ਵਿੱਚ ਇਹ ਸੱਚਾ ਨਿਆਂ ਹੈ। ਜਲ ਦੁੱਧ ਛਾਣੀ ਹੈ, ਜਲ ਤੇ ਦੁੱਧ ਭਾਵ ਪਾਣੀ ਤੇ ਦੁੱਧ ਛਾਣ ਕੇ ਜਿਵੇਂ ਵੱਖਰੇ ਵੱਖਰੇ ਕਰ ਦਈਦੇ ਨੇ, ਉਸ ਤਰ੍ਹਾਂ ਸੱਚ ਤੇ ਝੂਠ ਇੱਥੇ ਵੱਖਰਾ ਵੱਖਰਾ ਕਰ ਦਿੱਤਾ ਜਾਂਦਾ ਹੈ। ਸਤਿਗੁਰ ਦੀ ਹਜ਼ੂਰੀ ਵਿੱਚ ਫਿਰ ਝੂਠੀਆਂ ਵਾਸਤੇ ਮਨਮੁੱਖਾਂ ਵਾਸਤੇ ਕੋਈ ਥਾਂ ਨਹੀਂ, ਇੱਥੇ ਗੁਰਮੁਖਾਂ ਨੂੰ ਥਾਂ ਮਿਲਦੀ ਹੈ। ਇੱਥੇ ਸੱਚੇ ਸੁੱਚੇ ਜੀਵਨ ਵਾਲਿਆਂ ਨੂੰ ਥਾਂ ਮਿਲਦੀ ਹੈ, ਜਿਹੜੇ ਝੂਠੇ ਮਨਮੁੱਖ ਆਦਿਕ ਨੇ, ਜਾਂ ਤਾਂ ਉਹਨਾਂ ਨੂੰ ਗੁਰਮੁਖ ਤੇ ਸੱਚੇ ਸੁੱਚੇ ਬਣਾ ਲਿਆ ਜਾਂਦਾ ਹੈ, ਜਾਂ ਫਿਰ ਉਹਨਾਂ ਨੂੰ ਸਤਿਗੁਰ ਦੇ ਚਰਨਾਂ ਵਿੱਚੋਂ ਗੁਰੂ ਦੀ ਹਜ਼ੂਰੀ ਵਿੱਚੋਂ ਦੁਰਕਾਰ ਦਿੱਤਾ ਜਾਂਦਾ ਹੈ। ਉਹਨਾਂ ਵਾਸਤੇ ਸਤਿਗੁਰ ਦੇ ਚਰਨਾਂ 'ਚ ਕੋਈ ਥਾਂ ਨਹੀਂ ਹੈ। ਇੱਥੇ ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ, ਉਹਦੀ ਕਚਹਿਰੀ ਵਿੱਚ ਖੋਟਿਆਂ ਅਤੇ ਖਰਿਆਂ ਦੀ ਪਛਾਣ ਹੁੰਦੀ ਹੈ। ਜਿਹੜੇ ਖਰੇ ਨੇ ਉਹ ਸਤਿਗੁਰ ਦੀ ਹਜ਼ੂਰੀ ਵਿੱਚ ਪ੍ਰਵਾਨ, ਜਿਹੜੇ ਖੋਟੇ ਨੇ ਉਹ ਸੰਸਾਰ ਜਗਤ ਵਿੱਚ ਠੋਕਰਾਂ ਖਾਂਦੇ ਫਿਰਦੇ ਨੇ। ਗੁਰਸਰਣੀ ਅਸਰਾਉ ਸੇਵ ਕਮਾਣੀ ਹੈ, ਸਤਿਗੁਰੂ ਜੀ ਦੀ ਸ਼ਰਨ ਹੀ ਆਸਰਾ ਰੂਪ ਹੈ। ਅਸਰਾਉ ਦਾ ਅਰਥ ਹੁੰਦਾ ਸਹਾਰਾ, ਆਸਰਾ। ਗੁਰਸਰਣੀ ਅਸਰਾਉ, ਗੁਰੂ ਦੀ ਸ਼ਰਨ ਬੜਾ ਵੱਡਾ ਆਸਰਾ ਹੈ, ਕਿਉਂਕਿ ਇੱਥੇ ਆ ਕੇ ਜਿੱਥੇ ਦੁਨਿਆਵੀ ਹੋਰ ਦੁੱਖ ਤਕਲੀਫਾਂ ਬਿਪਤਾ ਮੁੱਕਦੀਆਂ, ਆਤਮਿਕ ਜੀਵਨ ਪੱਲਰਦਾ ਹੈ, ਉੱਥੇ 84 ਲੱਖ ਜੂਨਾਂ ਦੀ ਫਾਈ ਵੀ ਕੱਟੀ ਜਾਂਦੀ ਹੈ। ਪਰੰਤੂ ਸੇਵ ਕਮਾਣੀ ਹੈ, ਗੁਰੂ ਸ਼ਰਣੀ ਤੇ ਸਤਿਗੁਰ ਦਾ ਆਸਰਾ, ਸੇਵਾ ਕਰਕੇ ਹੀ ਜਗਿਆਸੂ ਫਲ ਪ੍ਰਾਪਤ ਕਰਦੇ ਹਨ। ਜਗਿਆਸੂ ਲੋਕ ਸੇਵਾ ਕਮਾਉਂਦੇ ਨੇ, ਉਹਨਾਂ ਨੂੰ ਫਿਰ ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚੋਂ ਫਲ, ਫਲ ਕਿਹੜੇ? ਆਤਮਿਕ ਆਨੰਦ, ਖੁਸ਼ੀ, ਖੇੜਾ ਤੇ ਸੁੱਖ, ਚੁਰਾਸੀ ਦੀ ਫਾਈ ਕੱਟੀ ਜਾਣੀ, ਰੱਬ ਦੇ ਚਰਨਾਂ ਵਿੱਚ ਥਾਂ ਮਿਲ ਜਾਣੀ, ਇਹ ਗੁਰਮੁਖ ਜਨਾਂ ਨੂੰ ਪ੍ਰਾਪਤ ਹੁੰਦੇ ਹਨ ਸੁੱਖ ਗੁਰੂ ਦੀ ਸ਼ਰਨ ਵਿੱਚ ਆਣ ਕੇ। ਸ਼ਬਦ ਸੁਰਤ ਸੁਣ ਗਾਉ ਅੰਦਰ ਆਣੀਐ, ਐਸੇ ਗੁਰਮੁਖ ਜਨ ਫਿਰ ਗੁਰ ਸ਼ਬਦ ਨੂੰ ਸੁਣਦੇ ਹਨ, ਗੁਰ ਸ਼ਬਦ ਨੂੰ ਗਾਉਂਦੇ ਹਨ। ਭਾਵ ਸ਼ਬਦ ਗਾਉਣਾ ਭਾਵੇਂ ਵਕਤਾ ਹੋਵੇ, ਵਿਦਵਾਨ ਹੋਵੇ, ਬੋਲਣ ਵਾਲਾ ਹੋਵੇ, ਤੇ ਸੁਣਨਾ ਭਾਵੇਂ ਸਰੋਤਾ ਹੋਵੇ। ਜੇ ਸਰੋਤਾ ਹੈ ਜਾਂ ਵਕਤਾ ਹੈ, ਸਾਧ ਸੰਗਤ ਅੰਦਰ ਆਣੀ ਹੈ, ਉਹ ਫਿਰ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਹਿਰਦੇ ਦੇ ਵਿੱਚ ਵੀ ਟਿਕਾਉਂਦੇ ਨੇ, ਆਪਣੇ ਅੰਤਸ਼ਕਰਨ ਵਿੱਚ ਲੈ ਕੇ ਜਾਂਦੇ ਹਨ। ਭਾਵੇਂ ਗਾਉਣ ਵਾਲਾ ਹੋਵੇ ਸ਼ਬਦ ਤੇ ਭਾਵੇਂ ਸੁਣਨ ਵਾਲਾ, ਪਾਰ ਉਤਾਰਾ ਉਦੋਂ ਹੀ ਹੈ ਜਦੋਂ ਗੁਰੂ ਦਾ ਸ਼ਬਦ ਅੰਦਰ ਆਣੀ ਹੈ, ਹਿਰਦੇ ਵਿੱਚ ਵਸ ਜਾਏ। ਤਿਸ ਕੁਰਬਾਨ ਜਾਉ ਮਾਣ ਨਿਮਾਣੀਐ, ਅਜਿਹੇ ਸਤਿਗੁਰ ਦੇ ਭਾਈ ਗੁਰਦਾਸ ਜੀ ਕਹਿੰਦੇ ਅਸੀਂ ਕੁਰਬਾਨ ਜਾਂਦੇ ਹਾਂ ਜੋ ਸਾਡੇ ਜਿਹੇ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਦੇ ਹਨ। ਜਿਹੜਾ ਨਿਮਾਣਿਆਂ ਦਾ ਮਾਣ ਸਤਿਗੁਰੂ ਹੈ, ਅਸੀਂ ਉਹਨਾਂ ਤੋਂ ਸਦਾ ਵਾਸਤੇ ਕੁਰਬਾਨ ਬਲਿਹਾਰ ਸਦਕੇ ਜਾਂਦੇ ਹਾਂ। ਵਾਰ 14 ਦੀ ਪੌੜੀ 2 ਵਿੱਚ ਫੁਰਮਾਨ ਕਰ ਰਹੇ ਨੇ, ਚਾਰ ਵਰਨ ਗੁਰਸਿੱਖ ਸੰਗਤ ਆਮਣਾ, ਗੁਰਮੁਖ ਮਾਰਗ ਵੇਖ ਅੰਤ ਨਾ ਪਾਵਣਾ, ਤੁਲ ਨਾ ਅੰਮ੍ਰਿਤ ਇੱਕ ਕੀਰਤਨ ਗਾਵਣਾ, ਚਾਰ ਪਦਾਰਥ ਭਿੱਖ ਭਿਖਾਰੀ ਪਾਵਣਾ, ਲੇਖ ਅਲੇਖ ਅਲਿਖ ਸ਼ਬਦ ਕਮਾਵਣਾ, ਸੁੱਜਣ ਭੂਤ ਭਵਿੱਖ ਨਾ ਆਪ ਜਣਾਵਣਾ, ਸੁੱਜਣ ਭੂਤ ਭਵਿੱਖ ਨਾ ਆਪ ਜਣਾਵਣਾ। ਚਾਰ ਵਰਨ ਗੁਰਸਿੱਖ ਸੰਗਤ ਆਵਣਾ, ਗੁਰੂ ਜੀ ਦੇ ਸਿੱਖਾਂ ਦੀ ਸੰਗਤ ਵਿੱਚ ਚਾਰੇ ਦੇ ਚਾਰੇ ਵਰਨਾਂ ਦੇ ਲੋਕ ਆਉਂਦੇ ਹਨ। ਖੱਤਰੀ ਵੀ ਆਉਂਦੇ ਹਨ, ਬ੍ਰਾਹਮਣ ਵੀ ਆਉਂਦੇ ਨੇ, ਸ਼ੂਦ ਅਤੇ ਵੈਸ਼ ਵੀ ਆਉਂਦੇ ਨੇ, ਕਿਉਂਕਿ ਸਤਿਗੁਰੂ ਦਾ ਉਪਦੇਸ਼ ਸਾਰੇ ਦੇ ਸਾਰੇ ਸੰਸਾਰ ਜਗਤ ਦੇ ਲੋਕਾਂ, ਜਿਸ ਵਿੱਚ ਚਾਰੇ ਤਰ੍ਹਾਂ ਦੇ ਵਰਨ ਵੀ ਨੇ, ਉਹਨਾਂ ਵਾਸਤੇ ਸਾਂਝਾ ਉਪਦੇਸ਼ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ 4 ਵਰਨਾਂ ਕੋ ਸਾਂਝਾ। ਪਰ ਛੁਟਕਾਰਾ ਇਹਨਾਂ ਸਾਰਿਆਂ ਚੋਂ ਕਿਸ ਦਾ ਹੈ? ਧਿਆਨ ਦੇਣਾ, ਹੁਣ ਚਾਰੇ ਵਰਨਾਂ ਵਾਸਤੇ ਗੁਰੂ ਦਾ ਉਪਦੇਸ਼ ਹੈ ਤੇ ਸਾਂਝਾ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ 4 ਵਰਨਾਂ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘਟ ਘਟ ਨਾਨਕ ਮਾਝਾ। ਜਿਹੜੇ ਗੁਰੂ ਦੀ ਸ਼ਰਨ ਪੈ ਕੇ ਫਿਰ ਨਾਮ ਜਪਦੇ, ਸਿਮਰਨ ਕਰਦੇ ਤੇ ਹਰ ਘਟ ਘਟ ਦੇ ਵਿੱਚ, ਹਰ ਹਿਰਦੇ ਚ ਪਰਮੇਸ਼ਰ ਨੂੰ ਤੱਕਦੇ ਨੇ, ਉਹਨਾਂ ਦਾ ਹੀ ਉਧਾਰ ਹੈ। ਭਾਵ ਜਿਨ੍ਹਾਂ ਨੇ ਗੁਰੂ ਆਖੇ ਲੱਗ ਕੇ, ਗੁਰੂ ਆਸ਼ੇ ਚੱਲ ਕੇ, ਗੁਰੂ ਆਗਿਆ ਦਾ ਪਾਲਣ ਕੀਤਾ ਹੈ, ਉਹਨਾਂ ਦੀ ਜ਼ਿੰਦਗੀ ਦਾ ਬੇੜਾ ਹੀ ਪਾਰ ਹੁੰਦਾ ਹੈ। ਪਰ ਚਾਰੇ ਦੇ ਚਾਰੇ ਵਰਨਾਂ ਵਾਸਤੇ ਗੁਰੂ ਦੇ ਦਰਵਾਜ਼ੇ ਖੁੱਲ੍ਹੇ ਹਨ, ਕੋਈ ਵੀ ਆ ਸਕਦਾ ਹੈ। ਗੁਰਮੁਖ ਮਾਰਗ ਵੇਖ ਅੰਤ ਨਾ ਪਾਵਣਾ, ਪਰੰਤੂ ਗੁਰਮੁਖਾਂ ਦਾ ਮਾਰਗ ਹੈ ਜਿਹੜਾ, ਵੇਖ ਦਾ ਇੱਥੇ ਅਰਥ ਹੈ ਵਿਖਮ, ਕਰੜਾ ਹੈ, ਕਠਿਨ ਹੈ, ਅੰਤ ਨਾ ਪਾਵਣਾ, ਇਸ ਦਾ ਅੰਤ ਨਹੀਂ ਆ ਸਕਦਾ। ਭਾਵ ਜਿਹੜੇ ਗੁਰਮੁਖ ਜਾਣਿਆ, ਉਹਨਾਂ ਨੇ ਜਿਹੜਾ ਰਸਤਾ ਚੁਣਿਆ ਨਾ, ਉਹ ਹੈ ਖੰਨੇ ਉਹ ਤਿੱਖੀ ਵਾਲਾ ਉਹ ਨਿੱਕੀ ਵਾਲਾ ਰਸਤਾ, ਗੁਰੂ ਦਾ ਮਾਰਗ, ਗੁਰੂ ਦਾ ਆਸ਼ਾ। ਇੱਥੇ ਮੋਹ ਮਾਇਆ ਤੋਂ ਉੱਚੇ ਉੱਠ ਕੇ ਨਾਮ ਸਿਮਰਨ ਵਿੱਚ ਪ੍ਰੀਤ ਬਣਾਉਣੀ ਪੈਣੀ, ਆਪਾ ਗਵਾਉਣਾ ਪੈਣਾ, ਧਰਮੀ ਹੋ ਕੇ, ਬੰਦਗੀ ਵਾਲੇ ਹੋ ਕੇ ਵੀ ਆਪਣੇ ਆਪ ਨੂੰ ਸਾਰਿਆਂ ਤੋਂ ਨੀਵੇਂ ਸਦਵਾਉਣਾ ਪੈਣਾ ਹੈ। ਇਸ ਕਰਕੇ ਇਹ ਮਾਰਗ ਜਿਹੜਾ ਹੈ, ਇਹ ਵਿਖਮ ਮਾਰਗ ਹੈ। ਪਰ ਜਦੋਂ ਇਸ ਤੇ ਚੱਲ ਪਏ, ਪ੍ਰਾਪਤੀ ਹੋ ਗਈ, ਫਿਰ ਤੁਹਾਡਾ ਜੀਵਨ ਵੀ ਕਿਤਨਾ ਉੱਚਾ ਹੈ, ਇਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਤੁਲ ਨਾ ਅੰਮ੍ਰਿਤ ਇੱਕ ਕੀਰਤਨ ਗਾਵਣਾ, ਸਤਿਗੁਰੂ ਦੀ ਹਜ਼ੂਰੀ ਚ ਫਿਰ ਅਜਿਹਾ ਕੀਰਤਨ ਹੋ ਰਿਹਾ ਹੈ ਜਿਸ ਦੇ ਬਰਾਬਰ ਸੰਸਾਰ ਦੀ ਕੋਈ ਵੀ ਮਿਠਾਸ ਨਹੀਂ ਪੁੱਜ ਸਕਦੀ। ਤੁਲ ਨਾ ਅੰਮ੍ਰਿਤ ਇੱਕ, ਸਾਧ ਸੰਗਤ ਇੱਕ ਜਿਹੜਾ ਇਹ ਗੰਨੇ ਨੂੰ ਕਹਿੰਦੇ ਨੇ। ਜਿਵੇਂ ਕਮਾਦ ਸ਼ਬਦ ਵੀ ਆਪਾਂ ਵਰਤਦੇ ਹਾਂ ਵੀ ਅਸੀਂ ਕਮਾਦ ਬੀਜਿਆ, ਕੋਈ ਕਹਿੰਦਾ ਅਸੀਂ ਗੰਨਾ ਬੀਜਿਆ ਹੈ। ਕਹਿਣ ਦਾ ਭਾਵ ਕਿ ਗੰਨੇ ਦਾ ਰਸ ਬੜਾ ਮਿੱਠਾ ਹੈ, ਬੜਾ ਸੁਆਦਲਾ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਹਨ ਕਈ ਗੰਨਿਆਂ ਦਾ ਰਸ ਵੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਬਰਾਬਰਤਾ, ਪ੍ਰਭੂ ਦੀ ਕੀਰਤਨ ਦੀ ਬਰਾਬਰਤਾ ਨਹੀਂ ਕਰ ਸਕਦਾ, ਕਿਉਂਕਿ ਜਿੰਨਾ ਮਿੱਠਾ ਪ੍ਰਭੂ ਦਾ ਨਾਮ ਗੁਰਬਾਣੀ ਦਾ ਕੀਰਤਨ ਹੈ, ਕੋਈ ਗੰਨਾ ਆਦਿਕ ਵੀ ਉਨਾ ਮਿੱਠਾ ਤੇ ਰਸਦਾਇਕ ਨਹੀਂ ਹੋ ਸਕਦਾ। ਚਾਰ ਪਦਾਰਥ ਭਿੱਖ ਭਿਖਾਰੀ ਪਾਵਣ, ਸਤਿਗੁਰੂ ਦੇ ਚਰਨਾਂ ਵਿੱਚ ਜਿਹੜੇ ਭਿਖਾਰੀ ਬਣ ਕੇ ਆਉਂਦੇ ਨੇ, ਚਾਰੇ ਦੇ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ, ਸਤਿਗੁਰੂ ਜੀ ਚਾਰੇ ਦੇ ਚਾਰੇ ਪਦਾਰਥ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਹਨ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗ ਹੈ। ਗੁਰੂ ਦੀ ਹਜ਼ੂਰੀ ਵਿੱਚ ਆ ਕੇ ਜਦੋਂ ਗੁਰਮੁਖ ਜਨ ਸੇਵਾ 'ਚ ਲੱਗਦੇ ਨੇ, ਫਿਰ ਇਹ ਸਾਰੇ ਦੇ ਸਾਰੇ ਚਾਰੇ ਦੇ ਚਾਰੇ ਪਦਾਰਥ ਉਹਨਾਂ ਦੀ ਝੋਲੀ ਵਿੱਚ ਪੈ ਜਾਂਦੇ ਹਨ। ਲੇਖ ਅਲੇਖ ਅਲਿਖ ਸ਼ਬਦ ਕਮਾਵਣਾ, ਜਿਨ੍ਹਾਂ ਗੁਰਮੁਖ ਜਨਾਂ ਨੇ ਅਲੱਖ ਵਾਹਿਗੁਰੂ ਦਾ ਸ਼ਬਦ ਕਮਾਇਆ ਹੈ, ਉਹ ਲੋਕ ਆਪ ਵੀ ਲੇਖੇ ਤੋਂ ਅਲੇਖ ਹੋ ਗਏ। ਸਾਧ ਸੰਗਤ ਉਹਨਾਂ ਦੀ ਮਹਿਮਾ ਵਡਿਆਈ ਕਥਨ ਨਹੀਂ ਕੋਈ ਕਰ ਸਕਦਾ। ਜਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਸ਼ਬਦ ਦੀ ਪੂਰਨ ਤੌਰ ਤੇ ਵਡਿਆਈ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਗੁਰਸਿੱਖ ਗੁਰੂ ਪਿਆਰਿਆਂ ਨੇ ਸ਼ਬਦ ਕਮਾਇਆ ਹੈ ਉਹਨਾਂ ਦੀ ਮਹਿਮਾ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਸੁੱਜਣ ਭੂਤ ਭਵਿੱਖ ਨਾ ਆਪ ਜਣਾਵਣਾ, ਇਹ ਹੁਣ ਚੇਤੇ ਰੱਖਣੀ ਗੱਲ ਸਾਧ ਸੰਗਤ। ਜਿਹੜੇ ਪਰਮੇਸ਼ਰ ਦੇ ਪਿਆਰੇ ਫਿਰ ਬੰਦਗੀ ਵਾਲੇ, ਜਿਵੇਂ ਪਿੱਛੇ ਦੱਸਿਆ ਕਿ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਜਿਨ੍ਹਾਂ ਦੀ ਝੋਲੀ ਵਿੱਚ ਸਤਿਗੁਰੂ ਨੇ ਚਾਰੇ ਪਦਾਰਥ ਪਾ ਦਿੱਤੇ ਹਨ, ਜਿਹੜੇ ਨਾਮ ਅੰਮ੍ਰਿਤ ਚੱਖਦੇ ਨੇ, ਗੁਰਬਾਣੀ ਦਾ ਕੀਰਤਨ ਗਾਉਂਦੇ ਹਨ, ਸਾਧ ਸੰਗਤ ਐਸੇ ਗੁਰਮੁਖ ਜਨ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਸੁੱਜਣ ਭੂਤ ਭਵਿੱਖ, ਉਹਨਾਂ ਨੂੰ ਭੂਤਕਾਲ ਤੇ ਵਰਤਮਾਨ ਕਾਲ ਤੇ ਵਰਤਮਾਨ ਆਉਣ ਵਾਲਾ ਸਮਾਂ ਵੀ ਉਹਨਾਂ ਨੂੰ ਇਹਦਾ ਗਿਆਨ ਹੋ ਜਾਂਦਾ ਹੈ। ਭੂਤਕਾਲ ਦਾ ਮਤਲਬ ਹੈ ਬੀਤਿਆ ਸਮਾਂ, ਵਰਤਮਾਨ ਦਾ ਮਤਲਬ ਹੈ ਹੁਣ ਵਾਲਾ ਚੱਲ ਰਿਹਾ ਸਮਾਂ, ਭਵਿੱਖ ਦਾ ਅਰਥ ਹੈ ਆਉਣ ਵਾਲਾ ਸਮਾਂ। ਉਹ ਤੀਨ ਕਾਲ ਗਿਆਤਾ ਹੋ ਜਾਂਦੇ, ਆਉਣ ਵਾਲਾ ਸਮਾਂ ਉਹਨਾਂ ਨੂੰ ਸੁੱਝ ਜਾਂਦਾ। ਸੁੱਜਣ ਭੂਤ ਭਵਿੱਖ, ਬੀਤਿਆ ਸਮਾਂ, ਆਉਣ ਵਾਲਾ ਸਮਾਂ ਉਹਨਾਂ ਨੂੰ ਸੁੱਝ ਜਾਂਦਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ। ਇਸ ਤਰ੍ਹਾਂ ਦੀ ਗਿਆਨਤਾ ਵਾਲੇ, ਇਸ ਤਰ੍ਹਾਂ ਦੇ ਗਿਆਨ ਵਾਲੇ, ਇਸ ਤਰ੍ਹਾਂ ਦੇ ਸੋਝੀ ਵਾਲੇ ਉਹ ਗੁਰਮੁਖ ਜਨ ਹੋ ਜਾਂਦੇ ਹਨ। ਪਰੰਤੂ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਨਾ ਆਪ ਜਣਾਵਣ, ਤੀਨ ਕਾਲ ਗਿਆਤਾ ਹੋ ਕੇ ਵੀ ਉਹ ਗੁਰਸਿੱਖ ਗੁਰਮੁਖ ਜਨ, ਉਹ ਸੰਤ ਜਨ ਪ੍ਰਭੂ ਦੇ ਪਿਆਰੇ ਆਪਣਾ ਆਪ ਜਣਾਉਂਦੇ ਨਹੀਂ, ਹੰਕਾਰ ਨਹੀਂ ਕਰਦੇ, ਹਉਮੈ ਵਿੱਚ ਨਹੀਂ ਆਉਂਦੇ ਤੇ ਆਪਣਾ ਆਪ ਛੁਪਾ ਕੇ ਹੀ ਰੱਖਦੇ ਹਨ, ਭਾਵੇਂ ਕਿ ਉਹਨਾਂ ਨੂੰ ਸਾਰੇ ਦਾ ਸਾਰਾ ਕੁਝ ਆਉਣ ਵਾਲੇ ਸਮੇਂ ਦਾ ਚਾਨਣ ਤੇ ਗਿਆਨ ਵੀ ਹੁੰਦਾ ਹੈ। ਭਾਵ ਸਭ ਕੁਝ ਪ੍ਰਾਪਤ ਕਰਕੇ ਉਹ ਨਿਮਰਤਾ ਦੇ ਵਿੱਚ ਹੀ ਰਹਿੰਦੇ ਹਨ। ਵਾਰ 14ਵੀਂ ਦੀ ਪੌੜੀ 3 ਵਿੱਚ ਪਾਵਨ ਬਚਨ ਹਨ। ਆਦ ਪੁਰਖ ਆਦੇਸ਼ ਅਲੱਖ ਲਖਾਇਆ, ਅਨਹਦ ਸ਼ਬਦ ਅਵੇਸ਼ ਅਘੜ ਕਢਾਇਆ, ਸਾਧ ਸੰਗਤ ਪਰਵੇਸ਼ ਅਪਿਉ ਪੀ ਆਇਆ, ਗੁਰਪੂਰੈ ਉਪਦੇਸ਼ ਸੱਚ ਦ੍ਰਿੜਾਇਆ, ਗੁਰਮੁਖ ਭੂਪਤ ਵੇਸ਼ ਨਾ ਵਿਆਪੈ ਮਾਇਆ, ਬ੍ਰਹਮੇ ਵਿਸ਼ਨ ਮਹੇਸ਼ ਨਾ ਦਰਸ਼ਨ ਪਾਇਆ, ਬ੍ਰਹਮੇ ਵਿਸ਼ਨ ਮਹੇਸ਼ ਨਾ ਦਰਸ਼ਨ ਪਾਇਆ। ਆਦਿ ਪੁਰਖ ਆਦੇਸ਼ ਅਲੱਖ ਲਖਾਇਆ, ਕਹਿਣ ਲੱਗੇ ਆਦਿ ਪੁਰਖ ਭਾਵ ਅਕਾਲ ਪੁਰਖ ਪਰਮੇਸ਼ਰ ਨੂੰ ਮੇਰੀ ਨਮਸਕਾਰ ਹੈ। ਅਕਾਲ ਪੁਰਖ ਪਰਮਾਤਮਾ ਨੂੰ ਮੈਂ ਆਦੇਸ਼ ਕਰਦਾ ਹਾਂ, ਸਿਰ ਝੁਕਾਉਂਦੇ ਹਾਂ ਉਸ ਪਰਮੇਸ਼ਰ ਦੇ ਅੱਗੇ। ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਆਦਿ ਪੁਰਖ ਆਦੇਸ਼, ਕਿਸ ਆਦਿ ਪੁਰਖ ਨੂੰ, ਕਿਸ ਅਕਾਲ ਪੁਰਖ ਨੂੰ ਆਦੇਸ਼ ਹੈ? ਅਲੱਖ ਲਖਾਇਆ, ਉਸ ਨੂੰ ਨਮਸਕਾਰ ਜੋ ਅਲੱਖ ਵਸਤੂ ਦੇ ਲੱਖਣ ਹਾਰੇ ਹਨ। ਕਈਆਂ ਵਿਦਵਾਨਾਂ ਨੇ ਇਸ ਪੰਕਤੀ ਦੇ ਜਦੋਂ ਅਰਥ ਕੀਤੇ ਨਾ ਜੀ, ਉਹ ਕਹਿੰਦੇ ਆਦਿ ਪੁਰਖ ਆਦੇਸ਼ ਅਲੱਖ ਲਖਾਇਆ, ਉਸ ਅਲੱਖ ਪਰਮਾਤਮਾ ਨੂੰ ਵੀ ਲੱਖਣ ਵਾਲੇ ਤੇ ਜਾਣਨ ਵਾਲੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਉਹ ਅਕਾਲ ਪੁਰਖ ਆਦਿ ਪੁਰਖ ਪ੍ਰਭੂ ਦਾ ਹੀ ਸਰੂਪ ਹਨ, ਉਹਨਾਂ ਨੂੰ ਮੇਰੀ ਨਮਸਕਾਰ ਹੈ, ਉਹਨਾਂ ਦੇ ਚਰਨਾਂ ਤੇ ਮੈਂ ਸਿਰ ਰੱਖਦਾ ਹਾਂ, ਡੰਡਾਵਤ ਕਰਦਾ ਹਾਂ। ਅਨਹੱਦ ਸ਼ਬਦ ਅਵੇਸ਼ ਅਘਾੜ ਕਢਾਇਆ। ਅਨਹੱਦ ਦਾ ਮਤਲਬ ਹੁੰਦਾ ਇੱਕ ਰਸ ਸ਼ਬਦ ਜੋ ਲਗਾਤਾਰ ਸਾਧ ਸੰਗਤ ਅੰਤਸ਼ ਕਰਨ ਦੇ ਵਿੱਚ ਚੱਲਦਾ ਹੈ, ਪਰਮੇਸ਼ਰ ਦੇ ਪਿਆਰਿਆਂ ਦੇ ਇੱਕ ਰਸ। ਕਹਿਣ ਲੱਗੇ ਅਨਹੱਦ ਦਾ ਇੱਕ ਰਸ ਸ਼ਬਦ ਦਾ ਅਵੇਸ਼ ਗੁਰਮੁਖ ਜਨਾਂ ਦਾ ਹਿਰਦਾ ਹੈ। ਉਹ ਐਸੀ ਥਾਂ ਹੈ ਜਿੱਥੇ ਅਨਹੱਦ ਦੇ ਸ਼ਬਦ ਦਾ ਵਾਜਾ ਵੱਜਦਾ ਹੈ। ਅਘਾੜ ਕਢਾਇਆ, ਉਹ ਅਘਾੜ ਜੋ ਮਨ ਹੈ, ਸਾਧ ਸੰਗਤ ਪ੍ਰਭੂ ਦੇ ਪਿਆਰੇ ਉਹਨਾਂ ਦੇ ਘੜਨਹਾਰੇ ਬਣ ਜਾਂਦੇ ਹਨ। ਜਿਹੜਾ ਮਨ ਵਿਸ਼ਿਆਂ ਵਿਕਾਰਾਂ ਪਾਪਾਂ ਦੇ ਸਾਕ ਲੱਗੇ ਇਹਦੇ ਤੇ, ਵਿਸ਼ਿਆਂ ਵਿਕਾਰਾਂ ਪਾਪਾਂ ਦੀ ਇਹ ਮੈਲ ਚੜ੍ਹੀ ਇਹਦੇ ਤੇ, ਮਨ ਤੇ ਅਘਾੜ ਹੈ, ਭਾਵੇਂ ਘੜਿਆ ਹੋਇਆ ਨਹੀਂ, ਔਖਾ ਹੈ ਇਸ ਨੂੰ ਘੜਨਾ, ਪਰ ਜਿਹੜੇ ਗੁਰਮੁਖ ਜਨ ਜਿਨ੍ਹਾਂ ਦੇ ਅੰਦਰ ਗੁਰ ਸ਼ਬਦ ਦਾ ਵਾਜਾ ਵੱਜਦਾ ਹੈ, ਇਸ ਅਘਾੜ ਭਾਵ ਔਖੇ ਘੜੇ ਜਾਣ ਵਾਲੇ ਮਨ ਨੂੰ ਵੀ ਘੜ ਦਿੰਦੇ ਹਨ। ਸਾਧ ਸੰਗਤ ਪਰਵੇਸ਼ ਅਪੇ ਉਹ ਪੀ ਆਇਆ। ਸਾਧ ਸੰਗਤ ਵਿੱਚ ਜੋ ਵੀ ਜਗਿਆਸੂ ਪ੍ਰਵੇਸ਼ ਕਰਦਾ ਹੈ, ਸਤਿਗੁਰੂ ਦੀ ਸਾਧ ਸੰਗਤ ਵਿੱਚ ਜੋ ਵੀ ਜਗਿਆਸੂ ਦੁਨੀਆਦਾਰ ਇਨਸਾਨ ਆਉਂਦਾ ਹੈ, ਉਸ ਨੂੰ ਸਤਿਗੁਰੂ ਪਾਤਸ਼ਾਹ ਨਾਮ ਅੰਮ੍ਰਿਤ ਦਾ ਪਿਆਲਾ ਪਿਆਉਂਦੇ ਹਨ। ਨਾਮ ਅੰਮ੍ਰਿਤ ਦੀ ਦਾਤ ਸਤਿਗੁਰੂ ਪਾਤਸ਼ਾਹ ਜੀ ਉਸ ਨੂੰ ਬਖਸ਼ਿਸ਼ ਕਰਦੇ ਹਨ। ਗੁਰਪੂਰੇ ਉਪਦੇਸ਼ ਸੱਚ ਦ੍ਰਿੜਾਇਆ। ਗੁਰੂ ਪੂਰੇ ਦਾ ਜਿਨ੍ਹਾਂ ਨੂੰ ਉਪਦੇਸ਼ ਹੋਇਆ ਹੈ ਉਹਨਾਂ ਨੇ ਸੱਚ ਨੂੰ ਦ੍ਰਿੜ ਕਰ ਲਿਆ ਹੈ, ਭਾਵ ਇਹ ਦ੍ਰਿੜ ਕਰਾਉਣ ਵਾਲਾ ਵੀ ਸਤਿਗੁਰੂ, ਸੱਚ ਨੂੰ ਦ੍ਰਿੜ ਕਰਾਉਣ ਵਾਲਾ ਵੀ ਸਤਿਗੁਰੂ, ਉਪਦੇਸ਼ ਦੇਣ ਵਾਲਾ ਵੀ ਸਤਿਗੁਰੂ। ਸਾਡੇ ਹਿਰਦੇ ਵਿੱਚ ਪੂਰਨ ਤੌਰ ਤੇ ਨਾਮ ਵਸ ਜਾਏ, ਟੇਕ ਜਾਏ, ਦ੍ਰਿੜ ਹੋ ਜਾਏ, ਉਹ ਸਾਰੀ ਦੀ ਸਾਰੀ ਬਖਸ਼ਿਸ਼ ਕਰਨ ਵਾਲਾ ਵੀ ਸਤਿਗੁਰੂ ਹੀ ਹੈ। ਗੁਰਮੁਖ ਭੂਪਤ ਵੇਸ਼ ਨਾ ਵਿਆਪੈ ਮਾਇਆ। ਗੁਰਮੁਖ ਲੋਕ ਭੂਪਤ ਵੇਸ਼, ਜਿਹੜੇ ਗੁਰਮੁਖ ਜਨ ਹਨ ਉਹ ਰਾਜਿਆਂ ਦਾ ਸਰੂਪ ਹਨ, ਭਾਵ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਭਾਵੇਂ ਬਾਹਰੀ ਰੂਪ ਦੇ ਵਿੱਚ ਉਹਨਾਂ ਕੋਲ ਕੋਈ ਮਾਇਆ ਧਨ ਦੌਲਤ ਨਾ ਵੀ ਹੋਵੇ, ਪਰ ਉਹਨਾਂ ਦਾ ਸਰੂਪ ਰਾਜਿਆਂ ਦੇ ਸਮਾਨ ਹੈ। ਨਾ ਵਿਆਪੈ ਮਾਇਆ, ਸੰਸਾਰ ਦੀ ਮਾਇਆ ਵਿੱਚ ਰਹਿ ਕੇ ਵੀ ਮਾਇਆ ਤੋਂ ਅਲੇਪ ਰਹਿੰਦੇ ਹਨ। ਕਿਸ ਤਰ੍ਹਾਂ ਦੇ ਰਾਜੇ ਹਨ? ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੈਤਸਰੀ ਰਾਗ ਦੀ ਵਾਰ ਵਿੱਚ ਇੱਕ ਪੌੜੀ ਉਚਾਰਨ ਕਰਦੇ ਬੜੇ ਪਿਆਰੇ ਬਚਨ ਦੱਸੇ। ਕਹਿਣ ਲੱਗੇ, ਕੋਈ ਮਨੁੱਖ ਐਸਾ ਵੀ ਦੁਨੀਆਂ ਵਿੱਚ ਹੋਵੇ ਜਿਹੜਾ ਟੁੱਟੀ ਹੋਈ ਝੌਂਪੜੀ ਵਿੱਚ ਰਹਿੰਦਾ ਹੋਵੇ, ਭਾਵੇਂ ਉਹਦੇ ਗਲ ਦੇ ਕੱਪੜੇ ਵੀ ਪਾਟੇ ਹੋਣ, ਕੋਈ ਉੱਚੀ ਜਾਤ ਨਾ ਹੋਵੇ, ਕੋਈ ਉੱਚੀ ਗੋਤ ਨਾ ਹੋਵੇ ਉਹਦੀ, ਕੋਈ ਦੁਨੀਆਂ ਵਿੱਚ ਬਹੁਤਾ ਆਦਰ ਸਤਿਕਾਰ ਨਾ ਹੋਵੇ ਉਹਦਾ, ਬਹੁਤੇ ਲੋਕ ਉਹਨੂੰ ਜਾਣਦੇ ਨਾ ਹੋਣ, ਜੰਗਲ ਦੇ ਵਿੱਚ ਤੁਰਿਆ ਫਿਰਦਾ ਹੋਵੇ, ਉਹਦਾ ਕੋਈ ਮਿੱਤਰ ਦੋਸਤ ਵੀ ਨਾ ਹੋਵੇ, ਉਹਦਾ ਕੋਈ ਰਿਸ਼ਤੇਦਾਰ ਸੰਬੰਧੀ ਵੀ ਨਾ ਹੋਵੇ, ਕੋਈ ਸਾਕ ਸੰਬੰਧੀ ਉਸਦਾ ਦੁਨੀਆਂ ਵਿੱਚ ਨਜ਼ਰ ਨਾ ਆਵੇ, ਪਰ ਜੇ ਐਸੇ ਮਨੁੱਖ ਦਾ ਵੀ ਮਨ ਹਿਰਦਾ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੱਜਾ ਹੋਇਆ, ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਗੁਰੂ ਦੀ ਨਜ਼ਰ ਵਿੱਚ, ਪਰਮਾਤਮਾ ਦੀ ਨਜ਼ਰ ਵਿੱਚ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਹਨ, ਬਸਤਾ ਟੂਟੀ ਝੌਂਪੜੀ ਈਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕਿਸ ਸਾਕ ਨਾ ਸਿੰਨਾ। ਨਾ ਧਨ ਦੌਲਤ ਹੋਵੇ ਤੇ ਉਹਦਾ ਰੂਪ ਨੈਣ ਨਕਸ਼ ਵੀ ਨਾ ਸੋਹਣੇ ਹੋਣ, ਕਿਸ ਸਾਕ ਨਾ ਸਿੰਨਾ, ਕੋਈ ਸਾਕ ਰਿਸ਼ਤੇਦਾਰ ਸੰਬੰਧੀ ਵੀ ਨਾ ਹੋਵੇ। ਪਰ ਮੇਰੇ ਦਾਤਾ ਜੀ ਕਹਿੰਦੇ ਕਿ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਉਸਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੱਜਿਆ ਹੋਇਆ ਲੀਨ ਹੈ, ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਤੇ ਇਕੱਲਾ ਸ੍ਰਿਸ਼ਟੀ ਦਾ ਰਾਜਾ ਹੀ ਨਹੀਂ, ਪੰਚਮ ਪਾਤਸ਼ਾਹ ਕਹਿਣ ਲੱਗੇ ਉਹਦੇ ਚਰਨਾਂ ਦੀ ਖਾਕ ਮਿਲ ਜਾਏ, ਸੰਸਾਰੀ ਲੋਕਾਂ ਦਾ ਉਧਾਰ ਹੋ ਜਾਂਦਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਉਹਦੇ ਚਰਨਾਂ ਦੀ ਖਾਕ ਮਿਲ ਜਾਏ, ਸੰਸਾਰ ਤੋਂ ਉਧਾਰ ਹੋ ਜਾਂਦਾ, ਰੱਬ ਪ੍ਰਸੰਨ ਹੋ ਜਾਂਦਾ ਉਹਦੇ ਚਰਨਾਂ ਦੀ ਖਾਕ ਲੈ ਕੇ ਮਸਤਕ ਤੇ ਲਾ ਲਈ। ਤੋ ਭਾਈ ਸਾਹਿਬ, ਭਾਈ ਗੁਰਦਾਸ ਜੀ ਬਚਨ ਕਹਿੰਦੇ, ਗੁਰਮੁਖ ਭੂਪਤ ਵੇਸ ਨਾ ਵਿਆਪੈ ਮਾਇਆ। ਗੁਰਮੁਖ ਜਨਾਂ ਦੇ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਹੈ, ਅਲੇਪ ਨੇ ਮਾਇਆ ਤੋਂ। ਉਹਨਾਂ ਦਾ ਵੇਸ, ਉਹਨਾਂ ਦਾ ਸਰੂਪ ਰਾਜਿਆਂ ਦੀ ਤਰ੍ਹਾਂ ਹੈ, ਜਿਨ੍ਹਾਂ ਕੋਲ ਪ੍ਰਭੂ ਦਾ ਨਾਮ, ਗੁਰੂ ਦਾ ਸ਼ਬਦ ਤੇ ਪ੍ਰਭੂ ਦੀ ਯਾਦ, ਵਾਹਿਗੁਰੂ ਦਾ ਚਿੰਤਨ ਹੈ। ਬ੍ਰਹਮੇ ਬਿਸਨ ਮਹੇਸ਼ ਨਾ ਦਰਸ਼ਨ ਪਾਇਆ। ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ, ਇਹ ਤਿੰਨੇ ਦੇਵਤੇ ਵੀ ਉਸ ਨਿਰੰਕਾਰ ਪਰਮੇਸ਼ਰ ਦਾ ਦਰਸ਼ਨ ਦੀਦਾਰ ਨਹੀਂ ਪਾ ਸਕੇ, ਜਿਹੜਾ ਦਰਸ਼ਨ ਦੀਦਾਰ ਗੁਰਮੁਖ ਜਨਾਂ ਤੇ ਗੁਰਸਿੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਰੱਬ ਦਾ ਦਰਸ਼ਨ ਕਰ ਲਿਆ ਹੈ, ਉਸ ਰੱਬ ਨੂੰ ਇਹ ਦੇਵਤੇ ਵੀ ਨਹੀਂ ਪ੍ਰਾਪਤ ਕਰ ਸਕੇ। ਕਹਿਣ ਦਾ ਭਾਵ, ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਪ੍ਰਭੂ ਦੀ ਬੰਦਗੀ ਵਿੱਚ ਜੁੜੇ, ਨਾਮ ਸਿਮਰਨ ਵਿੱਚ, ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ। ਉਹ ਲੀਨਤਾ ਬ੍ਰਹਮਾ, ਵਿਸ਼ਨੂੰ ਤੇ ਮਹੇਸ਼, ਸ਼ਿਵਜੀ ਵਰਗਿਆਂ ਨੂੰ ਵੀ ਨਹੀਂ ਮਿਲੀ। ਭਾਵ ਗੁਰਮੁਖਾਂ ਦਾ ਦਰਜਾ, ਗੁਰਸਿੱਖਾਂ ਦਾ ਦਰਜਾ ਇਹਨਾਂ ਦੇਵੀ ਦੇਵਤਿਆਂ ਨਾਲੋਂ ਵੀ ਉੱਚਾ ਅਤੇ ਮਹਾਨ ਹੈ।